दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादस गुरिंद कौ मेरी है प्रणाम।
परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी प्रसंग इथे पहुंचा है कि सतगुरु सच्चे पातशाह जी दे पेट दे विच छुरा मारिया है उस गुलखां पठान ने। सतगुरु जी ने उस नूं मार दिता। इस तों बाद सतगुरु सच्चे पातशाह जी दे जख्म नूं सीं दिता गया रेशम दे धागे दे नाल। इस तों बाद सिंघां ने जख्म लगण दी जिहड़ी खबर सी बहादुर शाह दे वल भेजी है। बहादुर शाह सुन के बड़ा चिंतित होया है और अपने जिहड़े वड्डे वड्डे जराह वैद से उन्हां नूं हुक्म कीता कि जाओ सतगुरु सच्चे पातशाह जी नूं जिहड़ा जख्म घाओ लगा है उस नूं छेती राजी करो। इत्थे तक कथा पहुंची सी। अज इथों अगे मैं प्रारंभ करदा।
तुरंग तवावत सो चल आए दर्शन करके सीस निवाए।
बहादुर शाह दे हुक्म नूं सुन के घोड़ियां दी सवारी करके बड़ी ही छेती दे नाल ओ सतगुरु सच्चे पातशाह जी दे कोल जिहड़े वैद ने जराह ने ओह पहुंच गए ने और सतगुरु सच्चे पातशाह जी नूं आण के उन्हां ने नमस्कार कीती।
खोल जखम को सब बिदहेरा शोभे उपचार करे तिस बेरा।
उन्हां ने जख्म नूं खोल के चंगी तरह उस नूं वेख्या ते फिर उस तों बाद चंगे वधिया जिहड़े उपचार से इलाज से उन्हां ने शुरू कर दिते।
पीछे शाह लिख्यो परवाना तिन खानन पर कुप्यो महाना।
इस तों बाद बहादुर शाह ने सतगुरु सच्चे पातशाह जी दे वल एक चिट्ठी लिखी है। चिट्ठी दे विच मानो के गुलखां पठान दे उत्ते ते उस दे नाल दे जिहड़े रिश्तेदार बिरादरी दे लोक ने उन्हां ते बहुत ज्यादा बहादुर शाह खफा है गुस्से।
जे रावर की आयस पाऊं इन सबहन के हाथ कटाऊं।
चिट्ठी दे विच सतगुरां नूं मुखातिब करके बहादुर शाह ने लिखा है कि जेकर तुहाडी आग्या होवे मैनूं ते गुलखां पठान दे जिन्ने भी रिश्ते बरादरी दे लोक ने कहन लगा मैं उन्हां सारयां दे हथ पैर कटा दिया।
कह नौका के बीच चढ़ाऊं जल गंभीर मैं सबन डुबाऊं।
जां फिर मैं ओदी बरादरी दे सारयां पठाणा नूं कहिंदा है कि एक बेड़ी दे विच चढ़ा देंगा। बेड़ी नूं गंभीर डूंगे जल दे विच छड़ के फिर उस बेड़ी नूं डुबा देंगा।
श्री गोर टिग आयो पठवायो कृपा करत ही हुकम अलायो।
इस तरह दी लिखी हुई चिट्ठी सतगुरु गोविंद सिंह जी दे कोल पहुंची है और सतगुरु सच्चे पातशाह जी जिहड़े हमेशा ही कृपा करदे ने उन्हां ने फिर कृपा करन दे नाल हुक्म जारी कीता ਕਹਿੰਦੇ ਨੇ ਇਹ ਸਭ ਕਾਰ ਹਮੋ ਕਰਵਾਈ, ਤਿਲ ਪਰ ਦੋਸ਼ ਨਾ ਇਨੋ ਕਦਾਈ। ਸਤਿਗੁਰਾਂ ਨੇ ਇੱਕ ਚਿੱਠੀ ਲਿਖੀ, ਗੁਰੂ ਜੀ ਕਹਿੰਦੇ ਨੇ ਜੋ ਕੁਝ ਵੀ ਹੋਇਆ ਗੁਰੂ ਜੀ ਕਹਿੰਦੇ ਨੇ ਅਸੀਂ ਆਪ ਕਰਵਾਇਆ, ਇਸ ਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ।
ਲਿਖ ਉੱਤਰ ਭੇਜੋ ਤਤਕਾਲਾ, ਜਹ ਕਹਿ ਪਸਰਿਓ ਸੋ ਜਸ ਬਿਸਾਲਾ।
ਇਸ ਤਰ੍ਹਾਂ ਦਾ ਉੱਤਰ ਲਿਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹਾਦਰ ਸ਼ਾਹ ਦੇ ਵੱਲ ਭੇਜਿਆ ਕਿ ਕਿਸੇ ਦਾ ਕੋਈ ਦੋਸ਼ ਨਹੀਂ ਹੈ, ਇਹ ਜੋ ਕੁਝ ਵੀ ਹੋਇਆ ਇਹ ਅਸੀਂ ਆਪ ਹੀ ਕਰਵਾਇਆ। ਜਦੋਂ ਇਸ ਤਰ੍ਹਾਂ ਦੀ ਗੱਲ ਸਾਰੀ ਜਗ੍ਹਾ ਦੇ ਉੱਤੇ ਪਸਰੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੋਰ ਵੀ ਵਧੇਰੇ ਜਸ ਪੈਦਾ ਹੋਇਆ।
ਸਤ ਗੁਰ ਖੋਟਨ ਪਾਰੇ ਉਪਕਾਰੀ, ਮਹਾ ਕਿਰਪਾਲ ਤੀਰ ਤਰ ਪਾਰੀ।
ਲੋਕ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੋਟੇ ਪੁਰਖਾਂ ਦੇ ਉੱਤੇ ਵੀ ਪਰ ਉਪਕਾਰ ਕਰਦੇ ਨੇ, ਇਹ ਬੜੇ ਕਿਰਪਾਲੂ ਨੇ ਔਰ ਬਹੁਤ ਵੱਡੇ ਧੀਰਜਵਾਨ ਨੇ।
ਹੋਤੇ ਜਰਾਹ ਸੁਮਤ ਪਾਤਸ਼ਾਹੀ, ਕਾਰੇ ਉਪਚਾਰ ਥੇਰੇ ਪ੍ਰਭ ਪਾਹੀ।
ਕਵੀ ਜੀ ਲਿਖ ਰਹੇ ਨੇ ਕਿ ਜਿਹੜੇ ਜਰਾ ਵੈਦ ਸ੍ਰੇਸ਼ਟ ਮਤ ਦੇ ਮਾਲਕ ਨੇ ਔਰ ਬਾਦਸ਼ਾਹ ਦਾ ਇਲਾਜ ਕਰਨ ਵਾਲੇ ਨੇ, ਉਹਨਾਂ ਨੇ ਚੰਗੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜ਼ਖਮ ਦਾ ਬਹੁਤ ਵਧੀਆ ਇਲਾਜ ਕੀਤਾ।
ਐਸੋ ਮਲਮ ਕਰਿਓ ਲਗਾਇਓ, ਤੂਰਨ ਜ਼ਖਮ ਮੇਲ ਹੋਇ ਆਇਓ।
ਇੰਨਾ ਵਧੀਆ ਮਲਮ ਤਿਆਰ ਕੀਤਾ ਗਿਆ, ਫੇਰ ਉਸ ਮਲਮ ਨੂੰ ਤਿਆਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜ਼ਖਮ ਦੇ ਉੱਤੇ ਰੋਜ਼ ਪੱਟੀ ਕਰਦੇ ਨੇ ਤੇ ਮਾਨੋ ਥੋੜਿਆਂ ਦਿਨਾਂ ਦੇ ਵਿੱਚ ਹੀ ਉਹ ਜਿਹੜਾ ਜ਼ਖਮ ਸੀ ਉਹ ਭਰ ਗਿਆ, ਉਹ ਰਾਜ਼ੀ ਹੋ ਗਿਆ।
15 ਦਿਵਸਨ ਮੈਂ ਕਰ ਨੀਕਾ, ਮੱਜਨ ਕਰਵਾਇਓ ਗੁਰੂ ਜੀ ਕਾ।
ਕਵੀ ਜੀ ਲਿਖਦੇ ਨੇ 15 ਦਿਨਾਂ ਦੇ ਵਿੱਚ ਜ਼ਖਮ ਰਾਜ਼ੀ ਹੋ ਗਿਆ ਤੇ 15 ਦਿਨਾਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜ਼ਖਮ ਦੇ ਸਮੇਤ ਹੀ ਇਸ਼ਨਾਨ ਕਰਵਾ ਦਿੱਤਾ। ਹੁਣ ਪਾਣੀ ਲੱਗਣ ਦਾ ਜਿਹੜਾ ਕੋਈ ਡਰ ਹੈ ਉਹ ਨਹੀਂ ਰਹਿ ਗਿਆ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਦਾ ਜਿਹੜਾ ਜ਼ਖਮ ਸੀ ਉਹ ਰਾਜ਼ੀ ਹੋ ਗਿਆ।
ਅਮਰ ਸਿੰਘ ਨੇ ਜ਼ਖਮ ਨੂੰ ਸਿਉਂ ਕਰਕੇ ਖੂਬ ਮਲਮ ਪੱਟੀ ਉੱਤੇ ਲਾ ਦਿੱਤੀ। ਸਿੰਘਾਂ ਲਿਖ ਕੇ ਖਬਰ ਇਸ ਹਾਲ ਦੀ ਜੀ, ਬਾਦਸ਼ਾਹ ਦੇ ਵੱਲ ਪੁਚਾ ਦਿੱਤੀ। ਬਾਦਸ਼ਾਹੀ ਜਰਾ ਉਸ ਭੇਜ ਦਿੱਤੇ, ਚਿੱਠੀ ਭਰੀ ਅਫਸੋਸ ਲਿਖਾ ਦਿੱਤੀ। ਥੋੜੇ ਚਿਰ ਦੇ ਵਿੱਚ ਕਰਤਾਰ ਸਿੰਘਾ, ਸ੍ਰੀ ਵਾਹਿਗੁਰੂ ਬਖਸ਼ ਸਫਾ ਦਿੱਤੀ।
ਕਵੀ ਜੀ ਲਿਖਦੇ ਨੇ ਕਿ ਥੋੜਿਆਂ ਦਿਨਾਂ ਦੇ ਵਿੱਚ ਪਰਮੇਸ਼ਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤੰਦਰੁਸਤੀ ਪ੍ਰਦਾਨ ਕੀਤੀ, ਭਾਵ ਸਤਿਗੁਰੂ ਜੀ ਦਾ ਜ਼ਖਮ ਰਾਜ਼ੀ ਹੋ ਗਿਆ।
ਪੋਸ਼ਿਸ਼ ਨਹੀਂ ਪੈਰ ਕਰ ਬੈਸੇ, ਦਇਓ ਦਰਸ ਬਰ ਪੂਰਬ ਜੈਸੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਣੀ ਕਰਕੇ ਨਵਾਂ ਜਿਹੜਾ ਪੁਸ਼ਾਕਾ ਹੈ, ਜਿਹੜਾ ਜਾਮਾ ਹੈ, ਉਸ ਨੂੰ ਪਹਿਨਿਆ ਤੇ ਜਿਸ ਤਰ੍ਹਾਂ ਸਤਿਗੁਰੂ ਜੀ ਪਹਿਲਾਂ ਸਿੱਖਾਂ ਸਾਧਾਂ ਨੂੰ ਦਰਸ਼ਨ ਦਿੰਦੇ ਸਨ ਉਸੇ ਤਰ੍ਹਾਂ ਬਹਿ ਕੇ ਦਰਸ਼ਨ ਦਿੱਤਾ।
ਅਖਿਲ ਖਾਲਸਾ ਚੱਲ ਕਰ ਆਇਓ, ਸੀਸ ਨਿਵਾਏ ਆਨੰਦ ਕੋ ਪਾਇਓ।
ਸਾਰਾ ਹੀ ਜਿਹੜਾ ਸਤਿਗੁਰਾਂ ਦਾ ਸਾਜਿਆ ਹੋਇਆ ਖਾਲਸਾ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਿਆ। ਸਾਰਿਆਂ ਨੇ ਸਿਰ ਨਿਵਾਨਵਾ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਵੰਦਨਾ ਕੀਤੀਆਂ ਨੇ ਤੇ ਆਨੰਦ ਦੀ ਉਹਨਾਂ ਨੂੰ ਪ੍ਰਾਪਤੀ ਹੋਈ।
ਅਖਿਲ ਲੋਕ ਸੁਣ ਸੁਣ ਸੁਧ ਨੀਕੇ, ਪਹੁੰਚੇ ਨਿਕਟ ਪੁੰਜ ਪ੍ਰਭੂ ਜੀ ਕੇ।
ਸਿੱਖਾਂ ਤੋਂ ਇਲਾਵਾ ਹੋਰ ਵੀ ਜਿਹੜੇ ਲੋਕ ਨੇ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਰਾਜ਼ੀ ਹੋਣ ਦੀ ਖਬਰ ਸੁਣੀ ਹੈ, ਉਹ ਸਾਰੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਕੋਲ ਪਹੁੰਚੇ ਨੇ।
पंचामृत आदि के करवायो उत्सव दीर्घ सब मैं छायो।
बहुत सारा कड़ा प्रसाद तैयार किया गया और बढ़िया खुशियां दे नाल सारियां दे विच वरदा दिता गया। इस तरीके दे नाल वड्डा जिहड़ा खुशियां दा माहौल है उह छा गया।
दर्ब ब्रेंद सिर पाओ बिसाले हुक्म करियो ल्याए तत काले।
सतगुरु गोविंद सिंह जी ने बहुत सारी माया ते बड़े कीमती सिरोपे आख्या के लैके आओ। सतगुरु जी दे हुक्म नूं मन के सिखां ने बहुत सारे पैसे ते जिहड़े कीमती दुशाले सन ओ लै आंदे।
बख्शे तवे जराहन ताई लेकर बहुत रहे हर खाए।
सतगुरु जी ने बहुत सारे पैसे ते कीमती जिहड़े दुशाले सन ओ उन्हां जराहां नूं दित्ते ने, उन्हां वैद्यां नूं दित्ते ने जिन्हां ने सतगुरु जी दा इलाज कीता।
सुजासे उचारन करत बिसाले श्री कहन हजरत टिग चाले।
सतगुरां तो पैसे ते सिरोपे लै के ਉਹ ਜਿਹੜੇ ਵੈਦ ਨੇ ਬਹੁਤ ਜ਼ਿਆਦਾ ਖੁਸ਼ ਹੋਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੇ ਉਹ ਜਾ ਰਹੇ ਨੇ ਤੇ ਨਾਲੇ ਜਾ ਰਹੇ ਨੇ ਹਜ਼ਰਤ ਬਾਦਸ਼ਾਹ ਨੂੰ ਖਬਰ ਦੇਣ ਦੇ ਵਾਸਤੇ ਕਿ ਸਤਿਗੁਰੂ ਜੀ ਹੁਣ ਰਾਜ਼ੀ ਹੋ ਗਏ।
ਮੇਲੇ ਜਾਏ ਸੁਧ ਅਖਲ ਸੁਣਾਈ ਤਨ ਗਨ ਦੀਨ ਸਹਮ ਹਰ ਖਾਈ।
ਬਹਾਦਰ ਸ਼ਾਹ ਦੇ ਕੋਲ ਉਸ ਦੇ ਵੈਦ ਪਹੁੰਚੇ ਨੇ, ਉਹਨਾਂ ਨੇ ਸਾਰੀ ਹਾਲਾਤ ਦੱਸੀ ਕਿ ਸਤਿਗੁਰੂ ਜੀ ਰਾਜੀ ਹੋ ਗਏ ਨੇ ਤੇ ਨਾਲੇ ਉਹਨਾਂ ਨੇ ਆਖਿਆ ਤਨ ਗਨ ਦੀਨ ਸਹਮ ਹਰ ਖਾਈ ਕਿ ਗੁਰੂ ਜੀ ਨੇ ਸਾਨੂੰ ਬਹੁਤਾ ਧਨ ਦੇ ਕੇ ਬਹੁਤਾ ਜ਼ਿਆਦਾ ਪ੍ਰਸੰਨ ਕੀਤਾ।
ਪੁਨ ਗਮਨੇ ਦਿੱਲੀ ਸੋ ਜਰਾਹੂ ਕਾਹੇ ਉਸ ਜਸ ਸਗਰੋ ਪੁਰ ਮਾਹੂ।
ਇਸ ਤੋਂ ਬਾਅਦ ਦਿੱਲੀ ਸ਼ਹਿਰ ਦੇ ਵਿੱਚ ਉਹ ਜਿਹੜੇ ਜਰਾਹ ਨੇ ਉਹ ਪਹੁੰਚੇ ਨੇ ਤੇ ਦਿੱਲੀ ਜਾ ਕੇ ਵੀ ਉਹਨਾਂ ਨੇ ਸਤਿਗੁਰਾਂ ਦਾ ਜਿਹੜਾ ਜਸ ਸੀ ਉਹ ਬਹੁਤ ਸਾਰਾ ਲੋਕਾਂ ਨੂੰ ਦੱਸਿਆ।
ਏਮ ਸਤਿਗੁਰ ਹੋਇ ਗਏ ਸਾਵਧਾਨਾ ਦਿਨ ਖੋੜ ਸਮੋ ਚੜਿਓ ਜਹਾਨਾ।
ਹੁਣ ਕਵੀ ਜੀ ਲਿਖ ਰਹੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਵਧਾਨ ਹੋ ਗਏ ਨੇ, ਉਹ ਤੰਦਰੁਸਤ ਹੋ ਗਏ ਨੇ ਤੇ ਕਹਿੰਦੇ ਨੇ 15 ਦਿਨਾਂ ਤੋਂ ਪਿੱਛੋਂ ਖੋੜਸਵਾਂ ਜਿਹੜਾ 16 ਦਿਨ ਸੀ ਨਾ ਉਹ ਚੜਿਆ।
ਹੋਤੀ ਪ੍ਰਭਾਤ ਸਭਾ ਮੇ ਬੈਸੇ ਸ਼ੋਭਤ ਹੈ ਕੁਬੇਰ ਬਰ ਜੈਸੇ।
ਸਵੇਰ ਹੁੰਦੀ ਦੇ ਨਾਲ ਹੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਜੀ ਹੋਈ ਸਭਾ ਦੇ ਵਿਚ ਦਰਸ਼ਨ ਦਿੱਤਾ ਹੈ ਤੇ ਕਵੀ ਜੀ ਲਿਖ ਰਹੇ ਨੇ ਸਤਿਗੁਰੂ ਜੀ ਇਸ ਤਰ੍ਹਾਂ ਸੋਭ ਰਹੇ ਨੇ ਜਿਸ ਤਰ੍ਹਾਂ ਕਿ ਜੱਛਾਂ ਦੇ ਵਿਚ ਧਨ ਦਾ ਦੇਵਤਾ ਕਬੇਰ ਸ਼ੋਭਾ ਪਾਉਂਦਾ ਹੋਵੇ।
ਨਾਵ ਟੰਕਣ ਕੇ ਤਨਖ ਬਿਸਾਲੇ ਆਨੇ ਕਾਰੀਗਰ ਤਿਸ ਕਾਲੇ।
ਇੰਨੇ ਚਿਰ ਨੂੰ ਕੋਈ ਕਾਰੀਗਰ ਆਏ ਨੇ ਜਿਨ੍ਹਾਂ ਨੇ 9 ਟੰਕਾਂ ਦੇ ਜਿਹੜੇ 2 ਤਨਖ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪੇਟਾ ਰੱਖੇ ਨੇ। ਭਾਈ ਕਾਣ ਸਿੰਘ ਜੀ ਨਾਭਾ ਜਿਨ੍ਹਾਂ ਨੇ ਮਹਾਨ ਕੋਸ਼ ਨੂੰ ਲਿਖਿਆ ਹੈ ਉਹ ਟਾਂਕ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ,
ਤਨਖ ਦੀ ਸ਼ਕਤੀ ਪਰਖਣ ਵਾਲੇ ਤੋਲ ਨੂੰ ਟਾਂਕ ਕਹਿੰਦੇ ਹਨ।
25 ਸੇਰ ਦਾ ਪ੍ਰਮਾਣ ਦਿੱਤਾ ਜਾ ਸਕਦਾ ਹੈ। 25 ਸੇਰ ਬੋਝ ਚਿੱਲੇ ਵਿਚ ਲਟਕਾਉਣ ਤੋਂ ਜੇ ਤਨਖ ਪੂਰੀ ਤਰ੍ਹਾਂ ਖਿੱਚਿਆ ਜਾਵੇ ਅਰਥਾਤ ਤੀਰ ਚਲਾਉਣ ਦੀ ਖਿਚਾਵਟ ਠੀਕ ਆ ਜਾਵੇ ਤਦ ਸਮਝੋ ਕਿ ਕਮਾਨ ਇੱਕ ਟਾਂਕ ਦੀ ਹੈ।
ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਤਨਖ 9 ਟਾਂਕ ਦਾ ਹੁੰਦਾ ਸੀ ਜਿਸ ਨੂੰ ਹੋਰ ਕੋਈ ਯੋਧਾ ਨਹੀਂ ਸੀ ਖਿੱਚ ਸਕਦਾ।
ਇੱਕ ਟਾਂਕ ਤੇ ਹੁੰਦਾ ਹੈ ਮਾਨੋ ਕਿ 25 ਸੇਰ ਦਾ ਤੇ ਜੇ ਇਹਨਾਂ ਨੂੰ ਗੁਣਾ ਕੀਤੀ ਜਾਵੇ 9 ਟਾਂਕਾਂ ਨੂੰ ਤੇ 225 ਸੇਰ ਬਣਦੇ ਨੇ ਤੇ 40 ਸੇਰ ਦਾ ਇੱਕ ਮਣ ਬਣਦਾ ਹੈ। ਤੁਸੀਂ ਸੋਚੋ ਕਿ ਉਹ ਕਿੰਨੇ ਵਧੀਆ ਕਠੋਰ ਤਨਖ ਹੋਣਗੇ ਜਿਨ੍ਹਾਂ ਨੂੰ ਕਿ ਸਤਿਗੁਰੂ ਜੀ ਤੋਂ ਬਗੈਰ ਹੋਰ ਕੋਈ ਖਿੱਚ ਹੀ ਨਹੀਂ ਸੀ ਸਕਦਾ, ਕੋਈ ਚਿੱਲਾ ਨਹੀਂ ਸੀ ਚਾੜ ਸਕਦਾ। ਇਸ ਤਰੀਕੇ ਦੇ ਨਾਲ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਨੌ ਨੌ ਟਾਂਕ ਦੇ ਉਹ ਦੋਵੇਂ ਧਨਕ ਸਨ ਜਿਹੜੇ ਕਾਰੀਗਰਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ।
ਹੇਰਤ ਗੁਰ ਹਰਖ ਕੋ ਪਾਇਓ ਦੀਰਗ ਦਰਬ ਇਨਾਮ ਦੇਵਾਯੋ।
ਸਤਿਗੁਰੂ ਜੀ ਉਹਨਾਂ ਦੇ ਤਨਖਾਹ ਨੂੰ ਦੇਖ ਕੇ ਬੜੇ ਖੁਸ਼ ਹੋਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੀਰਘ ਬਹੁਤ ਸਾਰਾ ਉਹਨਾਂ ਨੂੰ ਇਨਾਮ ਦਿੱਤਾ ਕਿ ਤੁਸੀਂ ਮੇਰੇ ਵਾਸਤੇ ਵਧੀਆ ਤਨਖ ਬਣਾ ਕੇ ਲਿਆਇਓ।
ਸਰਬ ਸ਼ਸਤਰ ਨਿਤ ਨਿਕਟ ਰਖਾਵਤ ਪੁਸ਼ਪ ਧੂਪ ਚੰਦਨ ਚਰਚਾਵਤ।
ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਾਰਿਆਂ ਹੀ ਸ਼ਸਤਰਾਂ ਨੂੰ ਕੋਲ ਰੱਖਦੇ ਸਨ ਤੇ ਰੋਜ਼ ਉਹਨਾਂ ਦੀ ਪੂਜਾ ਕਰਦੇ ਸਨ, ਉਹਨਾਂ ਦੇ ਉੱਤੇ ਫੁੱਲ ਧੂਫ ਚੰਦਨ ਆਦਿ ਚੀਜ਼ਾਂ ਦਾ ਛਿੜਕਾ ਕਰਦੇ ਸਨ।
ਤਿੰਨ ਮਹਿਦਾਨ ਸਰਾਸਣ ਤਰੇ ਦਿੜ ਦਰਾਜ ਦੀਖਤ ਬਰ ਕਰੇ।
ਆਪਣਿਆਂ ਪਹਿਲਿਆਂ ਹਥਿਆਰਾਂ ਦੇ ਵਿੱਚ ਹੀ ਉਹਨਾਂ ਦੋਵਾਂ ਤਨਖਾਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੱਖ ਦਿੱਤਾ ਹੈ ਜਿਹੜੇ ਬੜੇ ਦੀਰਘ ਤੇ ਬਹੁਤ ਲੰਮੇ ਨੇ।
ਕਾਤਕ ਮਾਸ ਅਮਾਵਸ ਨਿਸਮੈ ਦੀਪ ਮਾਲ ਘਰ ਘਰ ਜਿਸ ਕਿਸਮੈ।
ਕਵੀ ਜੀ ਲਿਖ ਰਹੇ ਨੇ ਕੱਤਕ ਦਾ ਮਹੀਨਾ ਸੀ ਤੇ ਕਹਿੰਦੇ ਨੇ ਅਮਾਵਸ ਮੱਸਿਆ ਦੀ ਕਾਲੀ ਰਾਤ ਸੀ ਤੇ ਉਸ ਵੇਲੇ ਦੀਪ ਮਾਲਾ ਘਰ ਘਰ ਦੇ ਵਿੱਚ ਕੀਤੀ ਗਈ ਖੁਸ਼ੀ ਦੇ ਨਾਲ।
ਕ੍ਰਿਤ ਸਨੇਹ ਜਲਾਏ ਬਿਸਾਲਾ ਬੇਵਦ ਬੇਦਨ ਦੀਪਕ ਕਰ ਮਾਲਾ।
ਕਿ ਉਹਦੇ ਜਿਹੜੇ ਦੀਵੇ ਸੀ ਉਹ ਹਰ ਇੱਕ ਜਗ੍ਹਾ ਦੇ ਉੱਤੇ ਜਗਾਏ ਗਏ ਨੇ ਅਨੇਕਾਂ ਪ੍ਰਕਾਰ ਦੇ ਨਾਲ ਕਤਾਰਾਂ ਦੀਆਂ ਕਤਾਰਾਂ ਬੰਨ ਕੇ।
ਗੁਰੂ ਸਦਨ ਕੇ ਚੌਹ ਦਿਸ਼ ਜੋਤ ਪਾਪ ਪ੍ਰਕਾਸ਼ ਦਿਨ ਮਨੋ ਅਦੋਤ।
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੁਰੂ ਦੇ ਘਰ ਦੇ ਵਿੱਚ ਮਾਨੋ ਕਿ ਬਹੁਤ ਸਾਰੇ ਦੀਵੇ ਘਿਓ ਦੇ ਜਗ ਰਹੇ ਨੇ, ਮਾਨੋ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੀਵਿਆਂ ਦੇ ਪ੍ਰਕਾਸ਼ ਨੇ ਦਿਨ ਚੜਾ ਦਿੱਤਾ ਹੋਵੇ।
ਪੰਚਾਮ੍ਰਿਤ ਕਰਵਾਏ ਬਰਤਾਏ ਉਤ ਸਵ ਰਚਿਓ ਆਨੰਦ ਸਮੁਦਾਏ।
ਬਹੁਤ ਸਾਰਾ ਕੜਾ ਪ੍ਰਸ਼ਾਦ ਤਿਆਰ ਕਰਕੇ ਉਹ ਵਰਤਾ ਦਿੱਤਾ ਗਿਆ ਔਰ ਕਹਿੰਦੇ ਨੇ ਬੜੇ ਹੀ ਆਨੰਦ ਦੇ ਨਾਲ ਬੜੀਆਂ ਖੁਸ਼ੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਘਾਵ ਤੋਂ ਬਚੇ ਨੇ।
ਸ਼ਾਹ ਬਹਾਦਰ ਸਾਧ ਰਹੇ ਦ੍ਵੈ ਉਮਰਾਵ ਬੁਲਾਏ ਜ਼ਖਮ ਲੱਗੇ ਸੁਧ ਲੈਣ ਹਿਤ ਸ੍ਰੀ ਗੁਰ ਤੀਰ ਪਠਾਏ।
ਕਵੀ ਜੀ ਲਿਖਦੇ ਨੇ ਕਿ ਥੋੜਿਆਂ ਦਿਨਾਂ ਤੋਂ ਬਾਅਦ ਬਹਾਦਰ ਸ਼ਾਹ ਨੇ ਬੜੇ ਸਤਿਕਾਰ ਦੇ ਨਾਲ ਆਪਣਿਆਂ ਦੋ ਜਰਨੈਲਾਂ ਨੂੰ ਉਮਰਾਵਾਂ ਨੂੰ ਕੋਲ ਬੁਲਾਇਆ ਹੈ ਔਰ ਉਹਨਾਂ ਨੂੰ ਆਖਿਆ ਕਿ ਜਾਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਓ ਔਰ ਉਹਨਾਂ ਦੀ ਸੁੱਖ ਸਾਂਦ ਦੀ ਖਬਰ ਲੈ ਕੇ ਆਓ ਕਿ ਉਹਨਾਂ ਦਾ ਜ਼ਖਮ ਹੁਣ ਰਾਜ਼ੀ ਹੈ।
ਕੁੰਚਰ ਪਰ ਅਰੂੜ ਤਤਕਾਲੇ ਅਬ ਚਲ ਨਗਰ ਪੰਥ ਮੈਂ ਚਾਲੇ।
ਉਹ ਦੋਵੇਂ ਜਿਹੜੇ ਉਮਰਾਵ ਸਨ ਉਹ ਹਾਥੀਆਂ ਦੇ ਉੱਤੇ ਚੜ ਕੇ ਛੇਤੀ ਦੇ ਨਾਲ ਹੀ ਅਬਚਲ ਨਗਰ ਭਾਵ ਹਜੂਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖਬਰ ਲੈਣ ਦੇ ਵਾਸਤੇ ਪਹੁੰਚੇ।
ਕੇਤਕ ਚਮੋ ਸੰਗ ਮੈਂ ਆਈ ਦਰਸੇ ਗੇ ਸ੍ਰੀ ਗੁਰ ਮੁਦ ਪਾਈ।
ਉਹਨਾਂ ਦੋਵਾਂ ਵੱਡਿਆਂ ਜਰਨੈਲਾਂ ਦੇ ਨਾਲ ਬਹੁਤ ਸਾਰੀ ਫੌਜ ਵੀ ਆਈ ਹੈ ਤੇ ਸਾਰਿਆਂ ਦੇ ਮਨ ਦੇ ਵਿੱਚ ਇਹੀ ਚਾਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਖੁਸ਼ੀ ਨਾਲ ਜਾ ਕੇ ਦਰਸ਼ਨ ਕਰਾਂਗੇ।
ਅਸਵਾਰੀ ਤੇ ਤੂਰਨ ਆਏ ਅਬ ਚਲ ਨਗਰ ਪਹੁੰਚ ਸਮੁਦਾਏ।
ਹਾਥੀਆਂ ਦੀ ਅਸਵਾਰੀ ਦੇ ਨਾਲ ਘੋੜਿਆਂ ਦੀ ਅਸਵਾਰੀ ਦੇ ਨਾਲ ਸਾਰੇ ਦੇ ਸਾਰੇ ਬੜੀ ਛੇਤੀ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਜ਼ਦੀਕ ਪਹੁੰਚ ਗਏ ਨੇ।
ਉਚਲ ਸਥਲ ਪਿਖ ਕੇ ਤਟ ਸਲਤਾ ਉੱਤਰ ਪਰੇ ਦੇਖਤ ਜਲ ਚਲਤਾ।
ਜਦੋਂ ਦੋਵੇਂ ਜਰਨੈਲ ਪਹੁੰਚੇ ਨੇ ਨਦੀ ਦੇ ਕਿਨਾਰੇ ਦੇ ਉੱਤੇ ਚੰਗੀ ਜਗ੍ਹਾ ਜਾਣ ਕੇ ਉਹਨਾਂ ਨੇ ਡੇਰਾ ਲਾ ਲਿਆ ਜਿੱਥੇ ਕਿ ਬਹੁਤ ਵਧੀਆ ਨਦੀ ਦਾ ਸੋਹਣੇ ਪਾਣੀ ਦਾ ਪ੍ਰਵਾਹ ਚੱਲਦਾ ਹੈ।
ਸੇਵਰ ਕਰਿਓ ਸੁਧ ਤਵੇ ਪਠਾਈ ਸ੍ਰੀ ਸਤਿਗੁਰ ਟਿਗ ਅਰਜ ਸੁਣਾਈ।
ਨਦੀ ਦੇ ਕਿਨਾਰੇ ਦੇ ਉੱਤੇ ਦੋਵਾਂ ਉਮਰਾਵਾਂ ਨੇ ਡੇਰਾ ਲਾ ਦਿੱਤਾ ਹੈ, ਆਪਣੇ ਆਉਣ ਦੀ ਜਿਹੜੀ ਖਬਰ ਹੈ ਉਹ ਸਤਿਗੁਰਾਂ ਦੇ ਵੱਲ ਕੱਲੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਨੇ ਸਤਿਗੁਰਾਂ ਨੂੰ ਜਾ ਕੇ ਇਸ ਤਰ੍ਹਾਂ ਅਰਜ ਕੀਤੀ। ਕਹਿੰਦਾ ਸ਼ਾਹ ਪਠਾਏ ਜੁਗ ਉਮਰ ਆਵ ਸੁਧ ਲੈਬੇ ਹਿਤ ਦਰਸ਼ਨ ਚਾਵ। ਸਿੱਖ ਨੇ ਅਰਜ ਕੀਤੀ, ਗਰੀਬ ਨਵਾਜ ਬਹਾਦਰ ਸ਼ਾਹ ਨੇ ਦੋ ਆਪਣੇ ਵੱਡੇ ਜਿਹੜੇ ਉਮਰਾਵ ਨੇ ਤੁਹਾਡੀ ਖਬਰ ਸੁਖ ਸਾਂਦ ਲੈਣ ਦੇ ਵਾਸਤੇ ਭੇਜੇ ਨੇ, ਔਰ ਉਹਨਾਂ ਦੇ ਮਨ ਦੇ ਵਿੱਚ ਤੁਹਾਡੇ ਦਰਸ਼ਨ ਕਰਨ ਦਾ ਚਾਅ।
ਸੁਣ ਕੇ ਤ੍ਰਿਣ ਦਾਨਾ ਯਾਰ ਖਾਨਾ ਕਰੇ ਪਠਾਵਣ ਬਾਂਛਤ ਨਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਘੋੜਿਆਂ ਦੇ ਵਾਸਤੇ, ਹਾਥੀਆਂ ਦੇ ਵਾਸਤੇ ਦਾਣਾ ਪੱਠਾ ਭੇਜਿਆ ਜਾਵੇ, ਤੇ ਉਮਰਾਵਾਂ ਦੇ ਤੇ ਸੈਨਾ ਦੇ ਖਾਣ ਦੇ ਵਾਸਤੇ ਖਾਣੇ ਦਾ ਪ੍ਰਬੰਧ ਕੀਤਾ ਜਾਵੇ।
ਸਾਵਲੇ ਕਾਰੇ ਅਚਵਿਓ ਮਨ ਪਾਏ ਥਿਰ ਹੋਏ ਸ਼ਰਮ ਸ਼ਰੀਰ ਨਿਵਾਏ।
ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸਾਰਾ ਜਿਹੜਾ ਬੰਦੋਬਸਤ ਸੀ ਉਹ ਕੀਤਾ ਗਿਆ, ਤੇ ਮਨ ਪਾਉਂਦਾ ਜਿਹੜਾ ਖਾਣਾ ਸੀ ਸਾਰਿਆਂ ਨੂੰ ਛਕਾਇਆ ਗਿਆ, ਉਹਨਾਂ ਸਾਰਿਆਂ ਨੇ ਖੁਸ਼ੀ ਦੇ ਨਾਲ ਛਕਿਆ ਤੇ ਫਿਰ ਆਰਾਮ ਕੀਤਾ ਤਾਂ ਕਿ ਸਰੀਰ ਦੀ ਜਿਹੜੀ ਥਕਾਵਟ ਹੈ ਉਹ ਦੂਰ ਹੋਵੇ।
ਤਾਰੇ ਉਹ ਦੁਪਹਿਰਾ ਫੇ ਸਾਵਧਾਨ ਸ੍ਰੀ ਪ੍ਰਭ ਪਾਠੇ ਉਹ ਦੂਤ ਅਗਵਾਨਾ।
ਜਦੋਂ ਦੁਪਹਿਰਾ ਟਲਿਆ ਉਸ ਵੇਲੇ ਉਹ ਸਾਵਧਾਨ ਹੋਏ ਨੇ, ਤੇ ਦੂਸਰੇ ਪਾਸੇ ਉਹਨਾਂ ਨੂੰ ਸੱਦਣ ਦੇ ਵਾਸਤੇ ਸਤਿਗੁਰਾਂ ਨੇ ਆਪਣੇ ਇੱਕ ਸਿੱਖ ਨੂੰ ਦੂਤ ਵਜੋਂ ਭੇਜਿਆ।
ਜਾਮ ਦਿਵਸ ਰਹਿ ਤਬ ਚੱਲ ਆਏ ਸੰਗ ਭਲੇ ਨਰ ਕਰ ਸਮਦਾਏ।
ਜਦੋਂ ਕਿ ਇੱਕ ਪਹਿਰ ਦਿਨ ਰਹਿੰਦਾ ਸੀ ਢਲਣ ਦੇ ਵਿੱਚ, ਉਸ ਵੇਲੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਚੰਗੀਆਂ ਸਾਥੀਆਂ ਨੂੰ ਨਾਲ ਲੈ ਕੇ ਆਣ ਕੇ ਮਿਲੇ ਨੇ।
ਆ ਗਏ ਪ੍ਰਭੂ ਦੀਵਾਨ ਲਗਾਇਓ ਰੰਗਾ ਰੰਗ ਫਰਸ਼ ਡਸਵਾਇਓ।
ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਦਰਬਾਰ ਸੀ ਉਹ ਸਜਾਇਆ ਹੋਇਆ ਸੀ, ਅਨੇਕਾਂ ਹੀ ਰੰਗਾਂ ਦੇ ਜਿਹੜੇ ਗਲੀਚੇ ਸਨ ਉਹ ਵਿਛਾਏ ਹੋਏ ਸਨ।
ਤੇਰੇ ਉਹ ਖਾਲਸਾ ਸ਼ਸਤਰ ਸੁਹਾਏ ਤੁਪਕ ਤਨਖ ਯਾਰ ਸਿਪਰ ਲਗਾਏ।
ਸਤਿਗੁਰਾਂ ਦੇ ਆਲੇ ਦੁਆਲੇ ਸਤਿਗੁਰਾਂ ਦਾ ਖਾਲਸਾ ਸਜਿਆ ਹੋਇਆ ਸੀ, ਕਿਸੇ ਨੇ ਹੱਥ ਦੇ ਵਿੱਚ ਬੰਦੂਕ ਫੜੀ ਹੋਈ ਸੀ, ਕਿਸੇ ਨੇ ਤਨਖ ਫੜਿਆ ਹੋਇਆ ਸੀ, ਤੇ ਕਈ ਢਾਲ ਦੇ ਨਾਲ ਤੇ ਤਲਵਾਰ ਦੇ ਨਾਲ ਸਾਵਧਾਨ ਸਨ।
ਦੇਖ ਦੂਰ ਹੀ ਤੇ ਉਮਰ ਆਊ ਚੁਕੇ ਸਲਾਮ ਕੀਨ ਅਗਵਾਊ।
ਦੂਰੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੋਵਾਂ ਉਮਰਾਵਾਂ ਨੇ ਦਰਸ਼ਨ ਕੀਤਾ ਤੇ ਚੁੱਕ ਚੁੱਕ ਕੇ ਸਲਾਮਾਂ ਕੀਤੀਆਂ।
ਸਨ ਮਾਨ ਤਲੇ ਨਾਮ ਬੁਲਾਏ ਕਿਰਪਾ ਕਰੀ ਗੁਰੂ ਨਿਕਟ ਬਿਠਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਦਾ ਬੜਾ ਆਦਰ ਸਤਿਕਾਰ ਕੀਤਾ, ਕੋਲ ਬੁਲਾਇਆ ਤੇ ਕਿਰਪਾ ਦੇ ਨਾਲ ਸਤਿਗੁਰਾਂ ਨੇ ਕੋਲ ਬਿਠਾ ਲਿਆ।
ਹਾਥ ਜੋਰ ਜੁਗ ਅਰਜ਼ ਗੁਜ਼ਾਰੀ ਹਜ਼ਰਤ ਪਠੇ ਸਮੀਪ ਉਚਾਰੀ।
ਉਹਨਾਂ ਦੋਵਾਂ ਨੇ ਸਤਿਗੁਰਾਂ ਦੇ ਕੋਲ ਜਾ ਕੇ ਹੱਥ ਜੋੜ ਕੇ ਅਰਜ ਕੀਤੀ ਹੈ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਬਹਾਦਰ ਸ਼ਾਹ ਨੇ ਤੁਹਾਡੇ ਕੋਲ ਭੇਜਿਆ।
ਲੇਨ ਜ਼ਖਮ ਕੀ ਸੁਧ ਹਮ ਆਏ ਭਈ ਖੁਸ਼ੀ ਸੁਣ ਆਪ ਨਹਾਏ।
ਕਹਿੰਦੇ ਨੇ ਤੁਹਾਡੇ ਜ਼ਖਮ ਦੀ ਖਬਰ ਲੈਣ ਦੇ ਵਾਸਤੇ ਅਸੀਂ ਆਏ ਹਾਂ, ਤੇ ਸੱਚੇ ਪਾਤਸ਼ਾਹ ਸਾਨੂੰ ਇੱਥੇ ਆਣ ਕੇ ਪਤਾ ਲੱਗਾ ਕਿ ਤੁਹਾਡਾ ਜ਼ਖਮ ਹੁਣ ਰਾਜੀ ਹੈ, ਅਸੀਂ ਬੜੇ ਖੁਸ਼ ਹੋਏ ਹਾਂ।
ਸ਼ਾਹ ਸਚਿੰਤ ਪਾਇਓ ਸੁਧ ਪਾਈ ਇਹ ਮੂੜਨ ਕਿਆ ਕੀਨ ਖੁਟਾਈ।
ਉਹ ਦੋਵੇਂ ਅਮਰਾ ਸਤਿਗੁਰੂ ਜੀ ਨੂੰ ਦੱਸ ਰਹੇ ਨੇ ਕਿ ਜਦੋਂ ਤੁਹਾਡੇ ਜ਼ਖਮ ਲੱਗਣ ਦਾ ਕਾਵ ਲੱਗਣ ਦਾ ਬਹਾਦਰ ਸ਼ਾਹ ਨੂੰ ਪਤਾ ਲੱਗਾ ਤੇ ਕਹਿੰਦੇ ਨੇ ਉਹ ਬਹੁਤ ਹੀ ਜ਼ਿਆਦਾ ਚਿੰਤਤ ਹੋਇਆ। ਉਸ ਵੇਲੇ ਕਹਿੰਦੇ ਨੇ ਉਸ ਨੇ ਉਹਨਾਂ ਮੂਰਖਾਂ ਦੀ ਖੁਟਾਈ ਨੂੰ ਜਾਣਿਆ ਜਿੰਨੇ ਮਾਨੋ ਕੇ ਛੁਰਾ ਮਾਰਿਆ।
ਉਸ ਗੁਲਖਾਂ ਪਠਾਣ ਦੇ ਜਿੰਨੇ ਵੀ ਬਰਾਦਰੀ ਦੇ ਲੋਕ ਨੇ ਉਹਨਾਂ ਦੀ ਖੁਟਿਆਈ ਸਮਝੀ ਬਹਾਦਰ ਸ਼ਾਹ ਨੇ। ਸਭ ਪਠਾਨ ਸੰਗੀ ਬੁਲਵਾਏ ਦੇ ਸਜਾਏ ਕੋ ਸੋ ਬੁਝਵਾਏ। ਉਹ ਅਮਰਾਵ ਕਹਿ ਰਹੇ ਨੇ ਕਿ ਉਸ ਵੇਲੇ ਬਹਾਦਰ ਸ਼ਾਹ ਨੇ ਉਸ ਪਠਾਨ ਦੇ ਜਿੰਨੇ ਵੀ ਰਿਸ਼ਤੇਦਾਰੀ ਬਰਾਦਰੀ ਦੇ ਲੋਕ ਸਨ ਉਹਨਾਂ ਸਾਰਿਆਂ ਨੂੰ ਬੁਲਵਾਇਆ ਦੇ ਸਜਾਏ ਕੋ ਸੋ ਬੁਝਵਾਏ। ਸਜ਼ਾ ਦਾ ਡਰ ਦੇ ਕੇ ਉਹਨਾਂ ਤੋਂ ਪੁੱਛਿਆ ਭਾਵੇ ਕਿ ਸੱਚੋ ਸੱਚ ਦੱਸ ਦਿਓ ਨਹੀਂ ਤਾਂ ਸਜ਼ਾ ਦਿੱਤੀ ਜਾਵੇਗੀ ਕਿ ਤੁਸੀਂ ਸਤਿਗੁਰਾਂ ਤੇ ਹਮਲਾ ਕਿਉਂ ਕਰਵਾਇਆ। ਕਸਮ ਕੁਰਾਨ ਮਹਾਨ ਬਖਾਨੀ ਆਪਰ ਨ ਕਿਸ ਕੋ ਸੁਧ ਹਮ ਜਾਨੀ। ਉਹ ਦੱਸ ਰਹੇ ਨੇ ਕਿ ਬਹਾਦਰ ਸ਼ਾਹ ਦੇ ਅੱਗੇ ਉਹਨਾਂ ਦੀ ਬਰਾਦਰੀ ਦੇ ਸਾਰਿਆਂ ਪਠਾਣਾ ਨੇ ਕਸਮ ਖਾਧੀ ਕੁਰਾਨ ਸ਼ਰੀਫ ਦੀ ਕਿ ਸਾਨੂੰ ਕੁਰਾਨ ਸ਼ਰੀਫ ਦੀ ਸਹੁੰ ਹੋਵੇ, ਅਸੀਂ ਉਸ ਨੂੰ ਨਹੀਂ ਭੇਜਿਆ ਤੇ ਸਾਨੂੰ ਨਹੀਂ ਪਤਾ ਕਿ ਉਸ ਨੇ ਕਿਉਂ ਸਤਿਗੁਰਾਂ ਦੇ ਉੱਤੇ ਹਮਲਾ ਕੀਤਾ। ਲੜਕਾ ਮਹਿਮਾ ਤੇ ਅਣਜਾਣਾ ਕੀਆ ਬਦਕਾਰ ਆਪ ਹੀ ਪਿਆਨਾ। ਉਹਨਾਂ ਨੇ ਬਹਾਦਰ ਸ਼ਾਹ ਨੂੰ ਇਹੀ ਜਵਾਬ ਦਿੱਤਾ
ਸੋ ਜੋ ਗੁਲਖਾਂ ਲੜਕਾ ਸੀ ਮਾਨੋ ਕਿ ਸਤਿਗੁਰੂ ਜੀ ਦੀ ਮਹਿਮਾ ਤੋਂ ਅਣਜਾਣ ਸੀ ਤੇ ਕਹਿੰਦੇ ਨੇ ਉਸ ਨੇ ਆਪਣੀ ਬਦਕਾਰੀ ਦਾ ਜਿਹੜਾ ਫਲ ਹੈ ਉਹ ਪਾ ਲਿਆ, ਉਹ ਮਰ ਚੁੱਕਾ ਹੈ। ਸੁਣ ਕੈ ਸ੍ਰੀ ਮੁਖ ਤੇ ਫੁਰਮਾਇਓ ਪਾਇਓ ਅਕਾਲ ਪੁਰਖ ਜਿਮ ਪਾਇਓ। ਜਦੋਂ ਉਹਨਾਂ ਨੇ ਇਸ ਤਰ੍ਹਾਂ ਆਖਿਆ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮੁਖਾਰਬਿੰਦ ਤੋਂ ਬਚਨ ਕੀਤਾ, ਕਹਿੰਦੇ ਨੇ ਨਹੀਂ ਪਾਇਓ ਅਕਾਲ ਪੁਰਖ ਜਿਮ ਪਾਇਓ। ਕਹਿੰਦੇ ਨੇ ਗੱਲ ਉਹੀ ਹੋਈ ਹੈ ਜਿਹੜੀ ਕਿ ਅਕਾਲ ਪੁਰਖ ਨੂੰ ਚੰਗੀ ਲੱਗਦੀ ਸੀ। ਹਵੈ ਨਾ ਸਕੇ ਕੁਛ ਹੁਕਮ ਬਹੀਨਾ ਨਾਰਨ ਵਿਖੇ ਆਪੇ ਕ੍ਰਿਤ ਕੀਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੀ ਕਰਤਾਰ ਦੀ ਹੁਕਮ ਤੋਂ ਬਗੈਰ ਮਰਜ਼ੀ ਤੋਂ ਬਗੈਰ ਕੋਈ ਵੀ ਕੰਮ ਹੋ ਨਹੀਂ ਸਕਦਾ। ਮਾਨੋ ਕਿ ਪੁਰਸ਼ਾਂ ਦੇ ਵਿੱਚ ਆਪ ਹੀ ਪਰਮੇਸ਼ਰ ਕਰਤਾਰ ਵੜ ਕੇ ਸਾਰਾ ਕੁਝ ਕਰਵਾ ਦਿੰਦਾ। ਕਾਹੋ ਸ਼ਾਹ ਸਨ ਹਮ ਸੁਖ ਹੋਵਾ ਕਾਵ ਮਿਲਿਓ ਸੰਕਟ ਨਹੀਂ ਜੋਵਾ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਤੁਸੀਂ ਜਾ ਕੇ ਬਹਾਦਰ ਸ਼ਾਹ ਨੂੰ ਕਹਿ ਦਿਓ ਕਿ ਅਸੀਂ ਬੜੇ ਸੁਖੀ ਹਾਂ, ਸਾਡਾ ਜਿਹੜਾ ਕਾਵ ਹੈ ਜਿਹੜਾ ਜ਼ਖਮ ਹੈ ਉਹ ਮਿਲ ਚੁੱਕਾ ਹੈ, ਸਾਨੂੰ ਕੋਈ ਸੰਕਟ ਪੀੜਾ ਨਹੀਂ ਹੈ। ਕਰਤ ਬਾਰਤਾ ਲਾਪ ਬਿਤਾਏ ਦੁਆ ਘਟਕਾ ਦਿਨ ਰਹੇ ਉਹ ਸੋ ਆਏ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੋਵਾਂ ਉਮਰਾਵਾਂ ਦਾ ਵਾਰਤਾਲਾਪ ਹੋਇਆ, ਬਚਨ ਵਿਲਾਸ ਹੋਏ ਨੇ। ਦੋ ਘੜੀਆਂ ਉਸ ਵੇਲੇ ਦਿਨ ਅਜੇ ਵੀ ਰਹਿੰਦਾ ਸੀ। ਸ਼ਸਤ੍ਰ ਸਮੀਪ ਸਮੂਹ ਸੁਹਾਏ ਬੀਚ ਸਰਾਸਨ ਦੋਏ ਟਿਕਾਏ। ਹੁਣ ਜਿਸ ਤਰ੍ਹਾਂ ਕਿ ਪਹਿਲਾਂ ਵੀ ਆਇਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਿਆਂ ਸ਼ਸਤਰਾਂ ਨੂੰ ਕੋਲ ਹੀ ਰੱਖਦੇ ਸਨ, ਸਤਿਗੁਰਾਂ ਦੇ ਕੋਲ ਬਹੁਤ ਸਾਰੇ ਸ਼ਸਤਰ ਪਏ ਹੋਏ ਸਨ ਇੱਕ ਪਲੰਗ ਦੇ ਉੱਤੇ ਤੇ ਉਹਨਾਂ ਸ਼ਸਤਰਾਂ ਦੇ ਵਿੱਚ ਉਹ ਜਿਹੜੇ ਦੋ ਵਧੀਆ ਤਨਖ ਜਿਹੜੇ ਕਿ ਕਾਰੀਗਰ ਬਣਾ ਕੇ ਲਏ ਸਨ ਉਹ ਵੀ ਸ਼ਾਮਿਲ ਸਨ, ਭਾਵ ਉਹ ਵੀ ਉੱਥੇ ਰੱਖੇ ਹੋਏ ਸਨ। ਤਿੰਨ ਪਰ ਦ੍ਰਿਸ਼ਟੀ ਗਈ ਉਮਰਾਵਣ ਤਿਖੈ ਦਰਾਜ ਪਏ ਬਿਸਮਾਵਣ। ਉਹਨਾਂ ਦੋਵਾਂ ਤਨਖਾਂ ਦੇ ਉੱਤੇ ਦੋਵਾਂ ਉਮਰਾਵਾਂ ਦੀ ਜਿਹੜੀ ਨਿਗਾਹ ਹੈ ਉਹ ਗਈ ਹੈ ਤੇ ਉਹਨਾਂ ਦੋਵਾਂ ਨੂੰ ਬੜੇ ਵੱਡੇ ਲੰਮੇ ਤੇ ਕਠੋਰ ਜਾਣ ਕੇ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਏ। ਚੌੜੀ ਪਾਟੀ ਬੜੇ ਕਠੋਰ ਇਹਨੇ ਚਣਕੋ ਕਿਸ ਮੈਂ ਜ਼ੋਰ। ਮਨ ਦੇ ਵਿੱਚ ਉਹਨਾਂ ਦੀ ਇਹ ਸੋਚ ਆਈ ਕਿ ਇਹਨਾਂ ਦੋਵਾਂ ਹੀ ਤਨਖਾਂ ਦੀ ਚੌੜੀ ਪੱਟੀ ਹੈ ਤੇ ਬੜੇ ਕਰੜੇ ਹਨ, ਬੜੇ ਸਖਤ ਨੇ ਤੇ ਸੋਚਣ ਲੱਗੇ ਕਿ ਇਹਨਾਂ ਤਨਖਾਂ ਨੂੰ ਖਿੱਚਣ ਦੇ ਵਿੱਚ ਕਿਸ ਦੇ ਵਿੱਚ ਜ਼ੋਰ ਹੈ, ਭਾਵੇਂ ਇਹਨਾਂ ਤਨਖਾਂ ਨੂੰ ਕੋਈ ਚਲਾ ਨਹੀਂ ਸਕਦਾ, ਇਹਨਾਂ ਨੂੰ ਕੋਈ ਖਿੱਚ ਹੀ ਨਹੀਂ ਸਕਦਾ। ਇਹ ਗੁਰ ਪੀਰ ਦਾਵ ਕਰ ਨਾਨਾ ਰੱਖੇ ਦਿਖਾਵਣ ਲੋਕਣ ਠਾਨਾ। ਉਮਰਾਵਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਇਹ ਜੋ ਗੁਰੂ ਪੀਰ ਹੈ ਮਾਨੋ ਕਿ ਇਸਨੇ ਐਵੇਂ ਲੋਕਾਂ ਨੂੰ ਵਿਖਾਉਣ ਦੇ ਵਾਸਤੇ ਤਨਸ਼ ਰੱਖੇ ਨੇ ਕਿ ਮੈਂ ਇਹਨਾਂ ਨੂੰ ਖਿੱਚ ਸਕਦਾ, ਦਰਅਸਲ ਇਹ ਲੋਕਾਂ ਨੂੰ ਭਰਮਾਉਣ ਦੀ ਗੱਲ ਹੈ, ਇਹਨਾਂ ਤਨਸ਼ਾਂ ਨੂੰ ਕੋਈ ਚਲਾ ਨਹੀਂ ਸਕਦਾ। ਸਾਮਰਥ ਲਖੇ ਮਾਨ ਹੈ ਆਣ ਅਰਪ ਉਪਾਇਨ ਅਣਕ ਮਹਾਨ। ਕਹਿੰਦੇ ਨੇ ਇਸਨੇ ਐਵੇਂ ਦਿਖਾਉਣ ਦੇ ਵਾਸਤੇ ਲੋਕਾਂ ਨੂੰ ਇਹ ਤਨਖ ਰੱਖੇ ਨੇ ਕਿ ਦੇਖੋ ਮੈਂ ਇੰਨੇ ਇੰਨੇ ਵੱਡੇ ਜਿਹੜੇ ਕਠੋਰ ਤਨਖ ਨੇ ਉਹਨਾਂ ਨੂੰ ਵੀ ਚਲਾ ਲੈਂਦਾ ਹਾਂ। ਦਰਅਸਲ ਲੋਕਾਂ ਨੂੰ ਭਰਮਾਉਣ ਦੇ ਵਾਸਤੇ ਰੱਖੇ ਨੇ ਕਿ ਲੋਕ ਮੈਨੂੰ ਸਮਰੱਥ ਜਾਣਨ ਤੇ ਮੇਰੀ ਈਨ ਮੰਨਣ ਤੇ ਅਨੇਕਾਂ ਪ੍ਰਕਾਰ ਦੀਆਂ ਕੀਮਤੀ ਭੇਟਾ ਰੱਖਣ। ਦਰਅਸਲ ਇਹਨਾਂ ਨੂੰ ਕੋਈ ਚਲਾ ਤੇ ਨਹੀਂ ਸਕਦਾ, ਇਹ ਦਿਖਾਵੇ ਮਾਤਰ ਰੱਖੇ। ਨਾਹ ਤਾਏ ਕੋ ਦੰਡ ਬੜ ਪਾਰੇ ਨਾਰੇ ਚੇ ਬਲ ਕਹਾਂ ਬੇਚਾਰੇ। ਦੋਵੇਂ ਅਮਰਾਵ ਸੋਚਦੇ ਨੇ ਨਹੀਂ ਤੇ ਇਹਨਾਂ ਦੋਵਾਂ ਤਨਖਾਂ ਨੂੰ ਜਿਹੜੇ ਬੜੇ ਵੱਡੇ ਕਠੋਰ ਨੇ ਕੋਈ ਖਿੱਚ ਨਹੀਂ ਸਕਦਾ। ਕਹਿੰਦੇ ਨੇ ਮਨੁੱਖ ਨੇ ਤੇ ਕੀ ਖਿੱਚਣਾ ਹੋਇਆ, ਜੋ ਫਰਿਸ਼ਤੇ ਬਲੀ ਬਿਸਾਲਾ ਸੋ ਖੈਂਚੇ ਜਿਨ ਓਜ ਕਰਾਲਾ। ਮਾਨੋ ਕਿ ਦੁਨੀਆਂ ਤੇ ਐਸਾ ਕੋਈ ਮਨੁੱਖ ਨਹੀਂ ਹੈ ਜਿਹੜਾ ਇਹਨਾਂ ਤਨਖਾਂ ਨੂੰ ਚਲਾ ਸਕੇ। ਜਿਹੜੇ ਫਰਿਸ਼ਤੇ ਨੇ, ਜਿਹੜੇ ਬਹੁਤ ਬਲੀ ਨੇ, ਉਹ ਖਿੱਚ ਸਕਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ। ਕੱਲ ਦੇ ਪ੍ਰਸੰਗ ਦੇ ਵਿੱਚ ਮੈਂ ਅੱਗੇ ਅਰਜ਼ ਕਰਾਂਗਾ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।